ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਗੁਰਬਾਣੀ ਵਿਚਾਰ ਹੈ, ਗੁਰਮੁਖ ਪਿਆਰਿਆਂ ਦੁਆਰਾ ਪਰਮ ਦੇ ਵਿਸ਼ੇ ਦੇ ਉੱਤੇ ਜੋ ਲੇਖ ਲਿਖੇ ਗਏ ਹਨ, ਇਹ 73 ਨੰਬਰ ਲੇਖ ਪਰਮ ਭਾਗ 6, ਕਿਵੇਂ ਗੁਰਮੁਖ ਪਿਆਰੇ ਸਾਨੂੰ ਇਹ ਸੋਝੀ ਬਖਸ਼ਦੇ ਹਨ ਕਿ ਤੱਤ ਸ਼ਬਦ ਵਿੱਚ ਭਿੱਜੇ ਤੋਂ ਬਗੈਰ, ਤੱਤ ਸ਼ਬਦ ਦੀ ਕਮਾਈ ਤੋਂ ਬਗੈਰ ਸਾਰਾ ਸੰਸਾਰ ਹੀ ਪਰਮ ਹੈ। ਆਓ ਧਿਆਨ ਨਾਲ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਜੀ। ਨੇਤਰਹੀਣ ਅੰਧੇ ਅਤੇ ਨੇਤਰਾਂ ਵਾਲੇ ਸਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਨੇਤਰਹੀਣ ਅੰਧੇ ਅਤੇ ਨੇਤਰਾਂ ਵਾਲੇ ਸਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਅੰਧੇ ਭਾਵੇਂ ਆਪਣੀਆਂ ਹੋਰਨਾਂ ਗਿਆਨ ਇੰਦਰੀਆਂ ਦੇ ਆਸਰੇ ਇਸ ਜਗਤ ਨੂੰ ਸਮਝਣ, ਬੁੱਝਣ, ਜਾਂਚਣ, ਜਾਣਨ, ਅੰਦਾਜ਼ਾ ਲਾਉਣ, ਨਿਸ਼ਚਾ ਕਰਨ, ਬਿਉਂਤ ਕਰਨ, ਫੈਸਲਾ ਕਰਨ, ਜੀਵਨ ਸੇਧ ਬਣਾਉਣ, ਕਰਮ ਕਿਰਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਫਿਰ ਵੀ ਉਹਨਾਂ ਦੇ ਸਰੀਰਕ, ਮਾਨਸਿਕ ਅਤੇ ਧਾਰਮਿਕ ਮੰਡਲ ਦਾ ਗਿਆਨ ਉਪਰਾ ਜਿਹਾ ਅਧੂਰਾ, ਟੋਹ ਮਾਤਰ, ਕਿਆਸ ਮਾਤਰ, ਗਲਤ ਅਤੇ ਪਰਮਈ ਹੀ ਹੈ, ਜਿਸ ਦੇ ਆਧਾਰ 'ਤੇ ਉਹਨਾਂ ਦਾ ਸਾਰਾ ਜੀਵਨ ਬਤੀਤ ਹੁੰਦਾ ਹੈ। ਜੇਕਰ ਐਸੇ ਅੰਧੇ ਨੂੰ ਕਿਤੇ ਨੇਤਰ ਜੋਤ ਮਿਲ ਜਾਵੇ ਤਾਂ ਉਹ ਹੈਰਾਨ ਹੋਵੇਗਾ ਕਿ ਉਸਦੇ ਕਲਪਤ ਕੀਤੇ ਹੋਏ ਦੁਨਿਆਵੀ ਕਿਆਸ, ਸਮਝ, ਗਿਆਨ, ਨਿਸ਼ਚੇ, ਚੁਣੌਤੀਆਂ ਅਤੇ ਫੈਸਲੇ ਅਸਲੀਅਤ ਤੋਂ ਬਿਲਕੁਲ ਵਿਲੱਖਣ, ਉਲਟ ਅਤੇ ਕੂੜ ਅਤੇ ਭਰਮ ਪਲਾਵਾ ਹੀ ਸੀ। ਉਹ ਦੁਨੀਆ ਨੂੰ ਅਸਲੀ ਸਰੂਪ ਵਿੱਚ ਵੇਖ ਕੇ ਹੈਰਾਨ ਅਤੇ ਅਸਚਰਜ ਹੋਵੇਗਾ। ਇਹ ਦ੍ਰਿਸ਼ਟਹੀਨ ਭਰਮ ਭਲਾਵਾ ਅੰਧਿਆਂ ਦੇ ਹਰ ਖਿਆਲ, ਸੋਚਣੀ, ਨਿਸ਼ਚਾ, ਸ਼ਰਧਾ ਭਾਵਨੀ, ਕਰਮ ਕਿਰਿਆ, ਧਰਮ ਅਥਵਾ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੁੰਦਾ ਹੈ। ਅੰਨਿਆਂ ਦਾ ਭਰਮ ਭਲਾਵਾ ਸਰੀਰ ਦੇ ਇੱਕ ਅੰਗ ਦੀ ਅਣਹੋਂ ਤੋਂ ਉਪਜਦਾ ਹੈ। ਜੀਵ ਦਾ ਮਾਨਸਿਕ ਭਰਮ ਭਲਾਵਾ ਹਉਮੈ ਤੋਂ ਉਪਜਿਆ ਹੈ। ਨੇਤਰਹੀਣ ਅੰਧੇ ਟਾਵੇਂ ਟਾਵੇਂ ਹੀ ਹੁੰਦੇ ਹਨ, ਪਰ ਮਾਨਸਿਕ ਭਰਮ ਭਲਾਵਾ ਤਾਂ ਸਾਰੇ ਜਗਤ ਅਥਵਾ ਕਾਇਨਾਤ ਨੂੰ ਭੂਤ ਪ੍ਰੇਤ ਵਾਂਗ ਚੁੰਬੜਿਆ ਹੋਇਆ ਹੈ। ਅੰਨਿਆਂ ਦਾ ਭਰਮ ਭਲਾਵਾ ਤਾਂ ਉਹਨਾਂ ਦੇ ਇੱਕ ਜੀਵਨ ਤਾਂ ਹੀ ਸੀਮਿਤ ਹੁੰਦਾ ਹੈ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਅੰਨਿਆਂ ਦਾ ਭਰਮ ਭਲਾਵਾ ਤਾਂ ਉਹਨਾਂ ਦੇ ਇੱਕ ਜੀਵਨ ਤਾਂ ਹੀ ਸੀਮਿਤ ਹੁੰਦਾ ਹੈ, ਮੌਤ ਤੋਂ ਮਗਰੋਂ ਅਗਲੇ ਜਨਮ ਵਿੱਚ ਨਾਲ ਨਹੀਂ ਜਾਂਦਾ, ਪਰ ਮਾਨਸਿਕ ਅਗਿਆਨਤਾ ਤਾਂ ਕਈਆਂ ਜਨਮਾਂ ਤੋਂ ਸਾਡੇ ਨਾਲ ਚਿੰਬੜੀ ਹੋਈ ਹੈ ਅਤੇ ਮਰਨ ਤੋਂ ਮਗਰੋਂ ਵੀ ਅਗਲੇ ਜਨਮਾਂ ਵਿੱਚ ਨਾਲ ਹੀ ਚਿੰਬੜੀ ਰਹੇ। ਇਸ ਤਰ੍ਹਾਂ ਅੰਨਿਆਂ ਦੇ ਦੁੱਖ ਕਲੇਸ਼ ਤਾਂ ਇੱਕੇ ਜਨਮ ਵਿੱਚ ਹੀ ਖਤਮ ਹੋ ਜਾਣਗੇ, ਪਰ ਮਾਨਸਿਕ ਅਗਿਆਨਤਾ ਦੇ ਭਰਮ ਭਲਾਵੇ ਤੋਂ ਉਪਜੇ ਦੁੱਖ ਕਲੇਸ਼ ਤਾਂ ਸਾਡੇ ਮਰਨ ਤੋਂ ਮਗਰੋਂ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਣਗੇ ਅਤੇ ਜੀਵ ਦੇ ਹਾਵਿਆਂ ਦਾ ਕੋਈ ਅੰਤ ਨਹੀਂ ਆਵੇਗਾ। ਤਦੋਂ ਪਲੇਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ। ਅਣਕ ਜੋਨ ਭਰਮਿਓ ਭਰਮ ਪੀਤਰ ਸੁਖੈ ਨਾਹੀਂ ਪਰਵੇਸ਼ ਸਾਰੇ। ਅਣਕ ਜਨਮ ਭਰਮੈ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ। ਅੰਧੇ ਆਪਣੀ ਊਣਤਾਈ ਵਿੱਚ ਕਿਸੇ ਸੁਜਾਖੇ ਦੀ ਸਹਾਇਤਾ ਲੈ ਕੇ ਆਪਣੀਆਂ ਅਖਿਆਈਆਂ ਨੂੰ ਕਿਸੇ ਹੱਦ ਤੱਕ ਘੱਟ ਕਰ ਸਕਦੇ ਹਨ, ਪਰ ਮਾਨਸਿਕ ਅਗਿਆਨਤਾ ਦੇ ਭਰਮ ਭਲਾਵੇ ਵਿੱਚ ਕੋਈ ਕਿਸੇ ਨੂੰ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਇਸ ਮਾਨਸਿਕ ਅੰਧ ਗਵਾਦ ਦੇ ਹਨੇਰ ਖਾਤੇ ਵਿੱਚ ਤਾਂ ਸਾਰੇ ਜੀਵ ਹੀ ਫਸੇ ਹੋਏ ਹਨ। ਜਦ ਇਸ ਹਨੇਰ ਖਾਤੇ ਦੇ ਭਰਮਗੜ੍ਹ ਅੰਦਰ ਸਾਰੇ ਜੀਵ ਹੀ ਭਰਮ ਭਲਾਵੇ ਵਿੱਚ ਗਲਤਾਨ ਹਨ, ਤਾਂ ਕੌਣ ਕਿਸੇ ਨੂੰ ਸਹੀ ਆਤਮ ਪ੍ਰਕਾਸ਼ ਦਾ ਰਾਹ ਦੱਸ ਸਕਦਾ ਹੈ। ਨਾਨਕ ਅੰਧਾ ਹੋਏ ਕੈ ਦੱਸੇ ਰਾਹੇ ਸਭ ਸੰਭਾਏ ਸੱਥ ਹੈ। ਅੰਧਾ ਆਗੂ ਜੇਥੀਐ ਕਿਉਂ ਪਾਧਰ ਜਾਣੇ, ਆਪ ਮੁਸੇ ਮਤ ਹੋਛੀਐ ਕਿਉਂ ਰਾਹ ਪਛਾਣੇ। ਅੰਧੇ ਕੇ ਰਾਹ ਦੱਸਿਆ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਨਾ ਆਗੂ ਜੇਥੀਐ ਸਭ ਸਾਥ ਮੁਹਾਵੈ। ਇਸ ਤਰ੍ਹਾਂ ਜੋ ਧਰਮ ਪ੍ਰਚਾਰ ਹੋ ਰਿਹਾ ਹੈ ਸਭ ਇਸ ਭਰਮ ਭੁਲੇਖੇ ਦੇ ਦਿਮਾਗੀ ਗਿਆਨ ਦੇ ਫੋਕੇ ਆਧਾਰ 'ਤੇ ਹੋ ਰਿਹਾ ਹੈ। ਹਾਂਜੀ, ਜੋ ਧਰਮ ਪ੍ਰਚਾਰ ਹੋ ਰਿਹਾ ਹੈ ਸਭ ਇਸ ਭਰਮ ਭੁਲੇਖੇ ਦੇ ਦਿਮਾਗੀ ਗਿਆਨ ਦੇ ਫੋਕੇ ਆਧਾਰ 'ਤੇ ਹੋ ਰਿਹਾ ਹੈ। ਇਹੋ ਵਜ੍ਹਾ ਹੈ ਕਿ ਇਤਨੇ ਪਾਠ ਪੂਜਾ ਭਜਨ ਭਗਤੀ ਕਰਮ ਕਾਂਡ ਇਕੋਤਰੀਆਂ ਸਤਸੰਗ ਸਮਾਗਮਾਂ ਕੀਰਤਨ ਅਖਾੜੇ ਕਥਾ ਬਖਿਆਨ ਧਾਰਮਿਕ ਲੇਖ ਧਾਰਮਿਕ ਪਰਚੇ ਅਤੇ ਧਾਰਮਿਕ ਪ੍ਰਚਾਰ ਦੇ ਹੁੰਦਿਆਂ ਵੀ ਜਗਤ ਇਸ ਭਰਮਗੜ ਦੇ ਹਨੇਰ ਖਾਤੇ ਵਿੱਚੋਂ ਨਿਕਲ ਨਹੀਂ ਸਕਿਆ। ਬਲਕਿ ਬਾਵਜੂਦ ਇਤਨੇ ਧਰਮਾਂ ਅਤੇ ਧਰਮ ਪ੍ਰਚਾਰ ਦੇ ਜੀਵ ਦੀ ਮਾਨਸਿਕ ਅਤੇ ਅਧਿਆਤਮਿਕ ਹਾਲਤ ਨਿਗਰਦੀ ਜਾਂਦੀ ਹੈ ਅਤੇ ਮਾਨਸਿਕ ਔਗਣ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ। ਅੰਧੇ ਆਪਣੀ ਸਰੀਰਕ ਉਣਤਾਈ ਨੂੰ ਮਹਿਸੂਸ ਕਰਦੇ ਹਨ ਅਤੇ ਰੱਬ ਦਾ ਪਾਣਾ ਸਮਝ ਕੇ ਸਬਰ ਸਬੂਰੀ ਨਾਲ ਆਪਣਾ ਔਖਾ ਜੀਵਨ ਬਤੀਤ ਕਰਦੇ ਹਨ, ਪਰ ਜੀਵਾਂ ਨੂੰ ਆਪਣੀ ਮਾਨਸਿਕ ਅਗਿਆਨਤਾ ਦੇ ਭਰਮ ਭੁਲਾਵੇ ਦੀ ਬਾਬਤ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗੌਹ ਹੀ ਨਹੀਂ ਕਰਦੇ, ਮਹਿਸੂਸ ਹੀ ਨਹੀਂ ਕਰਦੇ, ਬੇਪਰਵਾਹ ਹਨ, ਬੇਫਿਕਰ ਹਨ, ਨਾ ਜਾਣਨ ਦੀ ਲੋੜ ਹੀ ਪਾਸਦੀ ਹੈ। ਭਾਵੇਂ ਗੁਰੂਆਂ ਅਵਤਾਰਾਂ ਸੰਤਾਂ ਭਗਤਾਂ ਮਹਾਂਪੁਰਖਾਂ ਨੇ ਆਪੋ ਆਪਣੀਆਂ ਬਾਣੀਆਂ ਅਤੇ ਉਪਦੇਸ਼ਾਂ ਵਿੱਚ ਦੱਸਿਆ ਹੈ ਕਿ ਸਾਰਾ ਜੱਗ ਭਰਮ ਭੁਲਾਵਾ ਹੀ ਹੈ। ਇਸ ਭਰਮਗੜ ਦੇ ਦੁੱਖਾਂ ਕਲੇਸ਼ਾਂ ਦਾ ਸਪਸ਼ਟ ਬਿਆਨ ਹੈ ਜੋ ਸਾਡੇ ਜੀਵਨ ਦੇ ਹਰ ਪੱਖ ਦੇ ਤਜਰਬੇ ਵਿੱਚ ਆਉਂਦੇ ਹਨ। ਇਸ ਦੁਖਦਾਈ ਭਰਮਗੜ ਵਿੱਚੋਂ ਨਿਕਲਣ ਦੀ ਸੱਚੀ ਅਤੇ ਪੱਕੀ ਯੋਗਤ ਅਤੇ ਸਪਸ਼ਟ ਸਾਧਨ ਵੀ ਦੱਸੇ ਗਏ ਹਨ, ਪਰ ਫਿਰ ਵੀ ਸਾਨੂੰ ਇਹਨਾਂ ਦੈਵੀ ਉਪਦੇਸ਼ਾਂ 'ਤੇ ਭਰੋਸਾ ਨਹੀਂ ਆਉਂਦਾ, ਕਿਉਂਕਿ ਅਸੀਂ ਆਪਣੇ ਭਰਮ ਦੀ ਅਗਿਆਨਤਾ ਨੂੰ ਹੀ ਸੱਚ ਮੰਨੀ ਬੈਠੇ ਹਾਂ। ਇਹਨਾਂ ਉਪਦੇਸ਼ਾਂ ਨੂੰ ਅਸੀਂ ਉਪਰੇ ਜਿਹੇ ਮਨ ਨਾਲ ਪੜ੍ਹ ਸੁਣ ਕੇ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਛੱਡਦੇ ਹਾਂ ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਜਾਂ ਢੀਠ ਹੋਏ ਹਾਂ। ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹਰ ਕਥਾ ਹਰ ਜਸ ਸਾਧ ਸੰਗਤ ਸਿਉਂ ਇੱਕ ਮੋਹਤ ਨਾ ਇਹ ਮਨ ਲਾਇਓ। ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਮਾਨਸਿਕ ਅਗਿਆਨਤਾ ਦਾ ਭਰਮ ਭੁਲਾਵਾ ਸਮੁੱਚੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਜੀਵ ਦੇ ਸਰੀਰਕ ਮਾਨਸਿਕ ਆਰਥਿਕ ਵਿੱਦਿਅਕ ਭਾਈਚਾਰਕ ਵਿਗਿਆਨਕ ਧਾਰਮਿਕ ਅਧਿਆਤਮਿਕ ਜੀਵਨ ਵਿੱਚ ਗੁੱਝੇ ਤੌਰ 'ਤੇ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਅਸੀਂ ਇਸ ਮਾਨਸਿਕ ਭਰਮ ਭੁਲਾਵੇ ਵਿੱਚ ਅਨੇਕਾਂ ਜਨਮਾਂ ਤੋਂ ਪਲਚ ਪਲਚ ਕੇ ਦੁਖੀ ਹੁੰਦੇ ਰਹੇ ਹਾਂ ਅਤੇ ਹੁਣ ਵੀ ਦੁਖੀ ਹੋ ਰਹੇ ਹਾਂ। ਇਹ ਭਰਮ ਭੁਲਾਵਾ ਮਰਨ ਤੋਂ ਮਗਰੋਂ ਵੀ ਸਾਡੇ ਅਗਲੇ ਜਨਮਾਂ ਵਿੱਚ ਨਾਲ ਹੀ ਜਾਵੇਗਾ ਅਤੇ ਇਸੇ ਤਰ੍ਹਾਂ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਦੇ ਅਮੁੱਕਵੇਂ ਦੁਖਦਾਈ ਗੇੜ ਵਿੱਚ ਫਸ ਕੇ ਦੁਖੀ ਹੁੰਦੇ ਰਹਾਂਗੇ ਜਦ ਤਾਂ ਹੀ ਸਾਡੇ ਅੰਦਰ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ। ਹਾਂਜੀ, ਜਦ ਤਾਂ ਹੀ ਸਾਡੇ ਅੰਦਰ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ ਅਤੇ ਇਹ ਮਾਨਸਿਕ ਭਰਮ ਦਾ ਆਂਡਾ ਨਹੀਂ ਫੁੱਟਦਾ, ਅਸੀਂ ਇਸੇ ਭਰਮਗੜ ਦੇ ਹਨੇਰ ਖਾਤੇ ਵਿੱਚ ਹੀ ਵਿਚਰਦੇ ਰਹਾਂਗੇ। ਫੂਟੋ ਆਂਡਾ ਭਰਮ ਕਾ ਮਨੇ ਪਿਓ ਪ੍ਰਗਾਸ, ਕਾਟੀ ਬੇਰੀ ਪਗੇ ਤੇ ਗੁਰਕੀਨੀ ਬੰਦ ਖਲਾਸ। ਇਹ ਮਾਨਸਿਕ ਭਰਮ ਭੁਲਾਵਾ ਹੀ ਸਾਨੂੰ ਆਪਣੇ ਅੰਦਰਲੇ ਭਰਮਈ ਹਨੇਰੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ, ਇਸ ਲਈ ਇਸ ਦੇ ਇਲਾਜ ਦੀ ਲੋੜ ਹੀ ਨਹੀਂ ਪਾਸਦੀ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁੱਝੈ ਜਾਂ ਮੋਇਆ ਹੈ ਮਾਇਆ। ਜਿਸ ਤਰ੍ਹਾਂ ਜੀਵਾਂ ਦੇ ਮਨਾਂ ਵਿੱਚ ਧਰਮ, ਪਾਠ, ਪੂਜਾ, ਕਰਮ ਕਾਂਡ, ਧਾਰਮਿਕ ਪ੍ਰਚਾਰ ਅਤੇ ਪਰਮਾਤਮਾ ਦੀ ਬਾਬਤ ਅਤਿਅੰਤ ਭਰਮ ਭੁਲੇਖੇ ਪ੍ਰਵਿਰਤ ਹਨ, ਉਸੇ ਤਰ੍ਹਾਂ ਸਾਡੇ ਮਨ, ਚਿੱਤ, ਬੁੱਧੀ, ਸੋਚਣੀ, ਨਿਸ਼ਚਿਆਂ, ਸ਼ਰਧਾ ਭਾਵਨੀ, ਕਰਮ ਕਿਰਿਆ ਵਿੱਚ ਵੀ ਇਹੋ ਭਰਮਈ ਮਾਇਕੀ ਹਨੇਰੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀਆਂ ਦਿਮਾਗੀ ਮਾਨਸਿਕ ਸਿਆਣਪਾਂ, ਹਾਂਜੀ, ਸਾਡੀਆਂ ਦਿਮਾਗੀ ਮਾਨਸਿਕ ਸਿਆਣਪਾਂ, ਉਕਤੀਆਂ ਜੁਗਤੀਆਂ, ਵਿੱਦਿਆ, ਵਿੱਦਿਅਕ ਢਾਂਚਾ, ਵਿਗਿਆਨ, ਆਧੁਨਿਕ ਕਾਢਾਂ, ਨਵੀਨ ਸੱਭਿਅਤਾ ਵੀ ਇਸੇ ਮਾਇਕੀ ਭਰਮ ਪਲਾਵੇ ਦੀ ਅਗਿਆਨਤਾ ਦੇ ਹਨੇਰ ਤੋਂ ਉਭਦੀਆਂ ਅਤੇ ਪ੍ਰਫੁੱਲਤ ਹੁੰਦੀਆਂ ਹਨ। ਐਸੀਆਂ ਮਾਇਕੀ ਭਰਮ ਪਲਾਵੇ ਦੀਆਂ ਵਿੱਦਿਅਕ ਡਿਗਰੀਆਂ ਦੀਆਂ ਪ੍ਰਾਪਤੀਆਂ ਉੱਤੇ ਆਕੜੇ ਅਤੇ ਆਫਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਵਿਦਵਾਨ ਅਤੇ ਅਫਲਾਤੂਨ ਅਫਵਾ ਕੇ ਆਪਣੀ ਹਉਮੈ ਦੀ ਅਗਿਆਨਤਾ ਨੂੰ ਹੋਰ ਵਧਾ ਰਹੇ ਹਾਂ। ਇਸ ਭਰਮ ਭਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਇਸ ਭਰਮ ਭਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਪੜ ਪੜ ਲੂਜੈ ਬਾਦ ਵਿਖਾਣੇ, ਮਿਲ ਮਾਇਆ ਸੁਰਤ ਗਵਾਈ, ਪੜ ਪੜ ਭੁੱਲੇ ਚੋਟਾਂ ਖਾਏ, ਬਹੁਤ ਸਿਆਣਪ ਆਵੇ ਜਾਏ, ਲਿਖ ਲਿਖ ਪੜਿਆ ਤੇਤਾ ਕੜਿਆ, ਇੱਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਬਦਾ ਰਾਤੇ ਮਹਿਲ ਨਾ ਪਾਵੇ। ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਕ ਪੜ੍ਹਾਈਆਂ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਦੁਆਰਾ ਸੁੱਖ ਅਤੇ ਐਸ਼ ਦੇ ਨਵੇਂ ਨਵੇਂ ਸਾਧਨ ਪ੍ਰਾਪਤ ਹੁੰਦੇ ਰਹਿੰਦੇ ਹਨ। ਪਰ ਇਹਨਾਂ ਵਿੱਦਿਅਕ ਅਤੇ ਵਿਗਿਆਨਕ ਪੜ੍ਹਾਈਆਂ ਦੁਆਰਾ ਪ੍ਰਾਪਤ ਸੁੱਖ ਅਤੇ ਐਸ਼ ਇਸੇ ਜਨਮ ਤਾਂ ਹੀ ਸੀਮਤ ਹਨ। ਇਹਨਾਂ ਸੁੱਖਾਂ ਵਿੱਚ ਪ੍ਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮੇ, ਹਾਂਜੀ, ਇਹਨਾਂ ਸੁੱਖਾਂ ਵਿੱਚ ਪ੍ਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮਣੇ ਆਪਣੇ ਪਰਮ ਆਤਮ ਤੱਤ ਅਥਵਾ ਨਾਮ ਤੋਂ ਬੇਪਰਵਾਹ ਅਤੇ ਬੇਮੁੱਖ ਹੋਣਾ ਹੀ ਸਾਡਾ ਮਾਨਸਿਕ ਭਰਮ ਪਲਾਵਾ ਹੈ। ਪੜ ਪੜ ਪੰਡਿਤ ਵੇਦ ਵਿਖਾਣੇ, ਮਾਇਆ ਮੋਹ ਸੁਆਏ, ਦੂਜੇ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ, ਪੜ ਵਾਦ ਵਿਖਾਣੇ, ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੇ ਬੰਨੇ ਪੰਡ ਪਰਾਲਾ, ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਬਿਕਾਰ, ਹਉਮੈ ਵਿੱਚ ਸਭ ਪੜ੍ਹ ਥਕੇ, ਦੂਜੇ ਭਾਏ ਖੁਆਰ, ਪੜ੍ਹੇ ਮਨਮੁੱਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੁੱਝੈ ਪਰਮ ਪਲਾਨਾ। ਪਰ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਇਸ ਤੱਤ ਗਿਆਨ ਜਾਂ ਅਨੁਭਵ ਪ੍ਰਕਾਸ਼ ਦੀ ਬਾਬਤ ਆਦਿ ਤੋਂ ਹੀ ਗੁਰੂਆਂ ਅਵਤਾਰਾਂ ਨੇ ਸਾਨੂੰ ਆਤਮਕ ਉਪਦੇਸ਼ ਦਿੱਤੇ ਹਨ, ਪਰ ਅਸੀਂ ਇਹਨਾਂ ਸੱਚੇ ਸੁੱਚੇ ਉਪਦੇਸ਼ਾਂ ਦਾ ਪਾਠ ਕਰ ਛੱਡਦੇ ਹਾਂ ਅਤੇ ਭਰਮਈ ਬੁੱਧੀ ਨਾਲ ਫੋਕੀ ਵਿਆਖਿਆ ਕਰਕੇ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਸਾਨੂੰ ਇਹ ਭੁਲੇਖਾ ਹੈ ਕਿ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ ਸਾਡੇ ਉੱਤੇ ਨਹੀਂ ਕੱਟਦੇ, ਸ਼ਾਇਦ ਕਿਸੇ ਹੋਰ ਅਗਿਆਨੀ ਲਈ ਵਰਤੇ ਗਏ ਹੋਣਗੇ। ਸੱਚ ਤਾਂ ਇਹ ਹੈ ਕਿ ਜੇਕਰ ਸਾਡੇ ਜੀਵਨ ਵਿਵਹਾਰ ਨੂੰ ਗੌਹ ਨਾਲ ਘੋਖਿਆ ਜਾਵੇ ਤਾਂ ਸਿੱਧ ਹੋਵੇਗਾ ਸਾਡੀ ਹਉਮੈ ਹੀ ਸਾਡਾ ਰੱਬ ਹੈ, ਮੈਂ ਮੇਰੀ ਦੀ ਪੂਰਤੀ ਕਰਨੀ ਹੀ ਸਾਡੀ ਪੂਜਾ ਹੈ, ਹਉਮੈ ਦੀ ਗੁਲਾਮੀ ਕਰਨੀ ਹੀ ਸਾਡਾ ਧਰਮ ਹੈ, ਮਾਇਕੀ ਭਰਮ ਭਰਾਵ ਵਿੱਚ ਗਲਤਾਨ ਹੋਣਾ ਹੀ ਸਾਡਾ ਜੀਵਨ ਆਦੇਸ਼ ਹੈ, ਮੇਰੀ ਮੇਰੀ ਕਰਤੈ ਜਨਮ ਗਇਓ, ਹੋ ਮੇਰਾ ਜਗ ਪਲਚ ਰਿਹਾ ਭਾਈ ਕੋਈ ਨਾ ਕਿਸੇ ਹੀ ਕੇਰਾ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ, ਜਿਉਂ ਤੇਲੀ ਬਲਦ ਪਬੰਦੇ, ਜੋ ਸੰਚੇ ਸੋ ਹੋਸ਼ੀ ਬਾਤ, ਮਾਇਆ ਮੋਇਆ ਟੇਡੋ ਜਾਤ। ਪਰ ਗੁਰਬਾਣੀ ਤਾਂ ਸਾਡੇ ਇਹਨਾਂ ਭਰਮ ਭੁਲਾਵੇ ਦੇ ਗਲਤ ਨਿਸ਼ਚਿਆਂ ਦੇ ਉਲਟ ਸਾਨੂੰ ਇਉਂ ਤਾੜਨਾ ਕਰਦੀ ਹੈ। ਹਾਂਜੀ, ਕੀ ਗੁਰਬਾਣੀ ਸਾਨੂੰ ਤਾੜਨਾ ਕਰਦੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਮ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਬਿਸਰਿਆ ਕਰਤਾਰ ਝੂਠੀ ਦੁਨੀਆ ਲੱਗ ਨਾ ਆਪ ਵੰਝਾਈਐ ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿ ਨਾਈ ਨਾ ਕਿਸ ਹੀ ਕਾ ਪੂਤ ਨਾ ਕਿਸਕੀ ਮਾਈ ਝੂਠੇ ਮੋਹ ਪਰਮ ਭਲਾਈ ਸੁਣ ਬਾਬਰੇ ਤੂੰ ਕਾਏ ਦੇਖ ਭਲਾਨਾ ਸੁਣ ਬਾਬਰੇ ਨਿਹੋ ਕੂੜਾ ਲਾਇਓ ਕੁਸੰਭ ਰਗਾਨਾ ਸਾਡੇ ਐਸੇ ਕੂੜੇ ਫੋਕੇ ਦੁਖਦਾਈ ਜੀਵਨ ਦਾ ਮੁੱਢ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਇਸ ਮਾਇਕੀ ਭਰਮ ਭਲਾਵੇ ਵਿੱਚ ਜਿਉਂਦੇ ਵਿਚਰਦੇ ਅਤੇ ਮਰਦੇ ਆਏ ਹਾਂ ਜਿਸ ਕਰਕੇ ਇਹ ਕੂੜੀ ਮਾਇਆ ਦਾ ਭਰਮ ਭਲਾਵਾ ਹੀ ਸਾਡਾ ਜੀਵਨ ਆਧਾਰ ਜਾਂ ਧਰਮ ਬਣ ਚੁੱਕਿਆ ਹੈ ਇਸੇ ਕਰਕੇ ਮਾਇਕੀ ਭਰਮਗੜ ਨੂੰ ਸਮਝਣ ਬੁੱਝਣ ਜਾਣਨ ਪਹਿਚਾਨਣ ਦੀ ਲੋੜ ਹੀ ਨਹੀਂ ਭਾਸਦੀ ਅਤੇ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉੱਦਮ ਤਾਂ ਕੀ ਕਰਨਾ ਸੀ ਜੇਕਰ ਸਾਡਾ ਵਿਆਪਕ ਮਾਇਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ ਤਾਂ ਇਤਨੇ ਧਰਮ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਇਨਸਾਨੀਅਤ ਇਤਫਾਕ ਰਵਾਦਾਰੀ ਪਿਆਰ ਸੇਵਾ ਪਰਪਕਾਰ ਹਮਦਰਦੀ ਮੈਤਰੀ ਭਾਵ ਸ਼ਾਂਤੀ ਦਇਆ ਏਕਤਾ ਖਿਮਾ ਧੀਰਜ ਨਿਮਰਤਾ ਸਤ ਸੰਤੋਖ ਆਦਿ ਦੈਵੀ ਗੁਣਾਂ ਤੋਂ ਸੱਖਣੀ ਨਾ ਹੁੰਦੀ ਬਿਜਲੀ ਦੇ ਕਰੰਟ ਦੀ ਬਾਬਤ ਸੁਣਿਆ ਸੁਣਾਇਆ ਪੜ੍ਹਿਆ ਪੜ੍ਹਾਇਆ ਸਿੱਖਿਆ ਸਿਖਾਇਆ ਜਾਣਿਆ ਬੁੱਝਿਆ ਕਿਤਾਬੀ ਗਿਆਨ ਜਾਂ ਜਾਣਕਾਰੀ ਓਪਰੀ ਜਿਹੀ ਫੋਕੀ ਅਧੂਰੀ ਟੋਹ ਮਾਤਰ ਕਿਆਸ ਅਰਾਈਆਂ ਦਿਮਾਗੀ ਸ਼ੁਗਲੀ ਹੈ ਜੋ ਸਾਡੇ ਦਿਮਾਗੀ ਗਿਆਨ ਇੰਦਰੀਆਂ ਤਾਈਂ ਸੀਮਤ ਹੈ ਇਸ ਦਿਮਾਗੀ ਗਿਆਨ ਦੇ ਮੁਕਾਬਲੇ 'ਤੇ ਬਿਜਲੀ ਦੇ ਕਰੰਟ ਦਾ ਸਰੀਰਕ ਸਪਰਸ਼ ਹੋਣ 'ਤੇ ਨਿੱਜੀ ਤਜਰਬੇ ਪਰਸਨਲ ਐਕਸਪੀਰੀਅੰਸ ਦਾ ਗਿਆਨ ਹੁੰਦਾ ਹੈ ਉਹ ਦਿਮਾਗੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਪ੍ਰਤੀਤ ਹੋਵੇਗਾ ਇਹ ਕਰੰਟ ਦਾ ਨਿੱਜੀ ਤਜਰਬਾ ਹੀ ਬਿਜਲੀ ਦਾ ਅਸਲੀ ਅਤੇ ਮੂਲ ਤੱਤ ਗਿਆਨ ਹੈ ਇਸ ਨਿੱਜੀ ਤਜਰਬੇ ਤੋਂ ਬਗੈਰ ਸਾਡਾ ਸਾਰਾ ਗਿਆਨ ਸਿਧਾਂਤਕ ਇਲਮੀ ਕਲਪਿਆ ਹੋਇਆ ਵਿਚਾਰਾਤਮਿਕ ਖਿਆਲੀ ਅਤੇ ਦਿਮਾਗੀ ਸ਼ੁਗਲ ਹੀ ਹੈ ਇਸ ਮਨੋਕਲਕਤ ਖਿਆਲੀ ਜਾਣਕਾਰੀ ਨੂੰ ਬਿਜਲੀ ਦੇ ਕਰੰਟ ਦਾ ਅਸਲੀ ਤੱਤ ਗਿਆਨ ਸਮਝਣਾ ਹੀ ਮਾਨਸਿਕ ਭਰਮ ਭਲਾਵਾ ਹੈ ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪ ਨਾਮ ਅਥਵਾ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਸਮਝਣਾ ਅਤੇ ਦਿਮਾਗੀ ਗਿਆਨ ਤਾਂ ਸੀਮਿਤ ਰੱਖਣਾ ਵੀ ਸਾਡਾ ਮਾਨਸਿਕ ਭਰਮ ਭਲਾਵਾ ਹੀ ਹੈ ਐਸੇ ਫੋਕੇ ਅਧੂਰੇ ਮਨੋਕਲਪਤ ਦਿਮਾਗੀ ਧਾਰਮਿਕ ਗਿਆਨ ਦਾ ਪ੍ਰਚਾਰ ਵੀ ਸਾਡੇ ਮਾਇਕੀ ਭਰਮ ਭਲਾਵੇ ਦੇ ਭਰਮਗੜ ਤਾਂ ਹੀ ਸੀਮਿਤ ਰਹਿੰਦਾ ਹੈ ਜੋ ਸਾਨੂੰ ਆਤਮ ਤੱਤ ਨਾਮ ਦਾ ਤੱਤ ਗਿਆਨ ਲਿਸ਼ਕਾਰਾ ਆਤਮ ਪ੍ਰਕਾਸ਼ ਆਤਮ ਸ਼ੋ ਆਤਮ ਰਸ ਆਤਮ ਰੰਗ ਆਤਮ ਬਿਸਮਾਦ ਸਹਿ ਸਮਾਜ ਦੇ ਅੰਤਰ ਆਤਮੇ ਨਿੱਜੀ ਤਜਰਬੇ ਨਹੀਂ ਕਰਾ ਸਕਦਾ ਇਹੋ ਕਾਰਨ ਹੈ ਕਿ ਬੇਅੰਤ ਧਰਮ ਧਰਮ ਗ੍ਰੰਥ ਧਰਮ ਮੰਦਰ ਪਾਠ ਪੂਜਾ ਜਪ ਤਪ ਕਰਮ ਕਿਰਿਆ ਯੋਗ ਸਾਧਨਾ ਘਾਲਣਾ ਦੇ ਬਾਵਜੂਦ ਸੰਸਾਰ ਦੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਦਿਨੋਂ ਦਿਨ ਨਿਗਰਦੀ ਜਾਂਦੀ ਹੈ ਅੰਧਕਾਰ ਸੁਖ ਕਵੇ ਨਾ ਸੋਈ ਹੈ ਰਾਜਾ ਰੰਕ ਦੋਊ ਮਿਲ ਰੋਈ ਹੈ ਦੂਜੇ ਲਫਜ਼ਾਂ ਵਿੱਚ ਸਾਡਾ ਦਿਮਾਗੀ ਧਾਰਮਿਕ ਗਿਆਨ ਅਤੇ ਉਸਦਾ ਪ੍ਰਚਾਰ ਵੀ ਸਾਡੇ ਮਾਇਕੀ ਭਰਮ ਭਲਾਵੇ ਦੇ ਦਾਇਰੇ ਤਾਂ ਹੀ ਸੀਮਿਤ ਹੈ ਜਿਸ ਦੀ ਆਤਮਿਕ ਤੱਤ ਅਥਵਾ ਨਾਮ ਪ੍ਰਕਾਸ਼ ਤਾਂ ਹੀ ਪਹੁੰਚ ਨਹੀਂ ਹੈ ਸਾਡੀਆਂ ਦਿਮਾਗੀ ਕਿਆਸ ਅਰਾਈਆਂ ਅਤੇ ਕੁੱਕੜ ਅਡਾਰੀਆਂ ਸਾਨੂੰ ਮਾਇਕੀ ਹਨੇਰ ਮੰਡਲ ਦੀ ਸੀਮਾ ਤਾਂ ਹੀ ਪਹੁੰਚਾ ਸਕਦੀਆਂ ਹਨ ਹਾਂਜੀ ਸਾਡੀਆਂ ਦਿਮਾਗੀ ਕਿਆਸ ਅਰਾਈਆਂ ਅਤੇ ਕੁੱਕੜ ਅਡਾਰੀਆਂ ਸਾਨੂੰ ਮਾਇਕੀ ਹਨੇਰ ਮੰਡਲ ਦੀ ਸੀਮਾ ਤਾਂ ਹੀ ਪਹੁੰਚਾ ਸਕਦੀਆਂ ਹਨ ਇਸ ਤੋਂ ਪਰੇ ਆਤਮਿਕ ਦੇਸ਼ ਅਥਵਾ ਆਤਮ ਪ੍ਰਕਾਸ਼ ਦੇ ਲਿਸ਼ਕਾਰੇ ਨਹੀਂ ਦਿਖਾ ਸਕਦੀਆਂ ਅਸੀਂ ਇਹਨਾਂ ਦਿਮਾਗੀ ਅਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਕਵਿਤਾ ਕਹਿ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਇਸ ਨੂੰ ਆਤਮਿਕ ਪ੍ਰਾਪਤੀ ਸਮਝੀ ਬੈਠੇ ਹਾਂ ਇਹਨਾਂ ਕਵੀਆਂ ਦੇ ਸੂਖਮ ਤੀਖਣ ਕਟਾਕਮਈ ਬਲਬਲਿਆਂ ਦੀਆਂ ਉਡਾਰੀਆਂ ਨੂੰ ਆਤਮ ਪ੍ਰਕਾਸ਼ ਦਾ ਜਲਵਾ ਸਮਝਣ ਲਈ ਵੀ ਸਾਡੀ ਮਾਨਸਿਕ ਅਗਿਆਨਤਾ ਦਾ ਪਰੰਪਲਾਵਾ ਹੀ ਹੈ। ਉਦਾਹਰਣ ਦੇ ਤੌਰ 'ਤੇ ਭਾਈ ਨੰਦ ਲਾਲ ਜੀ ਚੋਟੀ ਦੇ ਵਿਦਵਾਨ ਅਤੇ ਕਵੀ ਸਨ। ਹਾਂਜੀ, ਭਾਈ ਨੰਦ ਲਾਲ ਜੀ ਚੋਟੀ ਦੇ ਵਿਦਵਾਨ ਅਤੇ ਕਵੀ ਸਨ, ਪਰ ਉਹਨਾਂ ਦੀਆਂ ਤੀਖਣ ਮਾਨਸਿਕ ਉਡਾਰੀਆਂ ਮਾਇਕੀ ਮੰਡਲ ਤਾਂ ਸੀਮਤ ਸਨ। ਪਰ ਜਦ ਉਹਨਾਂ ਉੱਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਟਾਕਮਈ ਇਲਾਹੀ ਨਦਰ ਕਰਮ ਹੋਈ ਤਾਂ ਉਹਨਾਂ ਦੇ ਮਨ ਉੱਤੇ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਵੱਜਾ ਅਤੇ ਉਹਨਾਂ ਦੀ ਵਿਦਵਤਾ ਅਤੇ ਕਵਿਤਾ ਨਾਮ ਰੰਗ ਵਿੱਚ ਰੰਗੀ ਗਈ ਅਤੇ ਉਹਨਾਂ ਦੀਆਂ ਲਿਖਤਾਂ ਵਿੱਚ ਆਤਮਿਕ ਚਮਕ ਦੀਆਂ ਲਿਸ਼ਕਾਂ ਪ੍ਰਕਾਸ਼ਮਾਨ ਹੋ ਗਈਆਂ। ਇਸੇ ਤਰ੍ਹਾਂ ਰਾਗ ਅਥਵਾ ਨਾਦ ਦੇ ਵੀ ਦੋ ਸਰੂਪ ਹਨ। ਪਹਿਲਾ ਹੈ ਜੀ ਬਾਹਰੀ ਰਾਗ, ਜੋ ਬੁੱਧੀ ਨਾਲ ਸਿੱਖਿਆ ਸਿਖਾਇਆ ਜਾਂਦਾ ਹੈ ਅਤੇ ਸਾਜਾਂ ਉੱਤੇ ਸੁਰਤਾਲ ਨਾਲ ਵਜਾਇਆ ਜਾਂਦਾ ਹੈ। ਦੂਸਰਾ ਹੈ ਅਨੁਭਵੀ ਇਲਾਹੀ ਰਾਗ ਅਥਵਾ ਅਨਹਦ ਧੁਨੀ ਹੈ, ਜੋ ਜਤਰ ਤਤਰ ਦਿਸਾ ਵਿਸਾ ਹੋਏ ਫੈਲੋ ਅਨੁਰਾਗ ਅਨੁਸਾਰ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਰਵ ਰਹੀ ਭਰਪੂਰ ਹੈ ਅਤੇ ਅਨੇਕਾਂ ਬਲਬਲਿਆਂ ਰੂਪਾਂ ਤਰੰਗਾਂ ਥਰਥਰਾਹਟ ਲਹਿਰਾਂ ਦੁਆਰਾ ਚੁੱਪ ਬੋਲੀ ਵਿੱਚ ਗੂੰਜ ਰਹੀ ਹੈ। ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ, ਬਿਨ ਬਜਾਈ ਕਿੰਗਰੀ ਬਾਜੇ ਜੋਗੀ, ਸਾਹ ਕਿੰਗਰੀ ਬਜਾਏ, ਅਨਹਦ ਧੁਨੀ ਸਦ ਬੱਜਦੇ ਉਨਮਨ ਹਰ ਲਿਵ ਲਾਏ। ਇਲਾਹੀ ਰਾਗ ਜਾਂ ਅਨਹਦ ਧੁਨੀ ਅਤ ਸੁਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਹਾਂਜੀ, ਇਲਾਹੀ ਰਾਗ ਜਾਂ ਅਨਹਦ ਧੁਨੀ ਅਤ ਸੂਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰੀ ਰਾਗ ਦੀ ਸੁਰ ਲੈ ਤਾਲ ਨੂੰ ਸੁਣਨ ਜਾਂ ਫੜਨ ਦੀ ਵੀ ਹਰ ਇੱਕ ਵਿੱਚ ਯੋਗਤਾ ਨਹੀਂ ਹੁੰਦੀ। ਬਹੁਤੇ ਤਾਂ ਰਾਗ ਦੀ ਬਾਹਰੀ ਟੂੰਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਨ। ਇਸ ਅਨਹਦ ਧੁਨੀ ਨੂੰ ਸੁਣ ਅਤੇ ਅਨੁਭਵ ਕਰਨ ਲਈ ਜਿਗਿਆਸੂ ਨੂੰ ਤ੍ਰੈ ਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਦੈਵੀ ਭਾਵਨਾਵਾਂ ਰੂਪ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਨਿਰੇ ਪੁਰੇ ਬਾਹਰਲੇ ਮਾਇਕੀ ਮੰਡਲ ਦੇ ਰਾਗ ਦੁਆਰਾ ਇਹ ਅਨਹਦ ਧੁਨੀ ਸੁਣੀ ਨਹੀਂ ਜਾ ਸਕਦੀ। ਹਾਂਜੀ, ਨਿਰੇ ਪੁਰੇ ਬਾਹਰਲੇ ਮਾਇਕੀ ਮੰਡਲ ਦੇ ਰਾਗ ਦੁਆਰਾ ਇਹ ਅਨਹਦ ਧੁਨੀ ਸੁਣੀ ਨਹੀਂ ਜਾ ਸਕਦੀ। ਅਨੁਭਵੀ ਆਤਮਿਕ ਤੱਤ ਗਿਆਨ ਅਥਵਾ ਨਾਮ ਅਥਵਾ ਸ਼ਬਦ ਦੁਆਰਾ ਹੀ ਇਸ ਅਨਹਤ ਧੁਨੀ ਦਾ ਅਨੁਭਵ ਹੋ ਸਕਦਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਅਨਹਤ ਧੁਨ ਬਾਜੇ ਨਿਤ ਬਾਜੇ, ਗਾਈ ਸਤਿਗੁਰ ਬਾਣੀ। ਅਨਹਦੋ ਅਨਹਦ ਬਾਜੈ, ਰੁਣ ਚਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ, ਲਾਲ ਪਿਆਰੇ ਰਾਮ। ਹਰ ਨਾਮ ਸਲਾਹੇ ਨਾਮ ਮਨ, ਨਾਮ ਰਹਿਣ ਲਿਵ ਲਾਏ, ਅਨਹਦ ਧੁਨੀ ਦਰ ਬੱਜਦੇ ਦਰ ਸੱਚੇ ਸ਼ੋਭਾ ਪਾਏ। ਸਹਿਜੇ ਅਨਹਦ ਸ਼ਬਦ ਵਜਾਇਆ, ਸਹਿਜੇ ਰੁਣ ਚੁਣਕਾਰ ਸੁਹਾਇਆ, ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਪਰ ਬਾਹਰਲੇ ਸਿੱਖੇ ਸਿਖਾਏ ਦਿਮਾਗੀ ਰਾਗ ਨੂੰ ਅਨੁਭਵੀ ਅਨਹਦ ਧੁਨੀ ਸਮਝਣਾ ਹੀ ਸਾਡਾ ਮਾਨਸਿਕ ਅਗਿਆਨਤਾ ਦਾ ਪਰੰਪਲਾਵਾ ਹੈ। ਇਸੇ ਤਰ੍ਹਾਂ ਧਰਮ ਜਾਂ ਮਜ਼ਹਬ ਪਰਮੇਸ਼ਰ ਤੋਂ ਭੁੱਲੇ ਅਤੇ ਵਿਛੜੇ ਹੋਏ ਜੀਵਾਂ ਨੂੰ ਮੁੜ ਆਪਣੇ ਕੇਂਦਰ ਪਰਮੇਸ਼ਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ ਅਤੇ ਇਸ ਤਰ੍ਹਾਂ ਪ੍ਰਭੂ ਮਿਲਾਪ ਦਾ ਸਾਧਨ ਹਨ। ਪਰ ਅਸੀਂ ਧਰਮ ਨੂੰ ਮਾਇਕੀ ਗਰਜਾਂ ਦੀ ਪੂਰਤੀ ਲਈ, ਹਾਂਜੀ, ਪਰ ਅਸੀਂ ਕਿਸ ਤਰ੍ਹਾਂ ਧਰਮ ਨੂੰ ਵਰਤਦੇ ਹਾਂ? ਅਸੀਂ ਧਰਮ ਨੂੰ ਮਾਇਕੀ ਗਰਜਾਂ ਦੀ ਪੂਰਤੀ ਲਈ, ਮਾਨਸਿਕ ਪ੍ਰਾਪਤੀਆਂ ਲਈ, ਸੁੱਖ ਐਸ਼ ਦੀ ਪ੍ਰਾਪਤੀ ਲਈ, ਦੁੱਖ ਕਲੇਸ਼ਾਂ ਤੋਂ ਬਚਣ ਲਈ, ਮਾਨਸਿਕ ਸ਼ਾਂਤੀ ਲਈ, ਆਪਣੇ ਪਾਪ ਢੱਕਣ ਲਈ, ਜਮਾਂ ਦੀ ਸਜ਼ਾ ਤੋਂ ਬਚਣ ਲਈ, ਧਰਮੀ ਅਖਵਾਉਣ ਲਈ, ਵਾਹ ਵਾਹ ਕਰਾਉਣ ਲਈ, ਲੋਕ ਦਿਖਾਵੇ ਲਈ, ਦਿਮਾਗੀ ਵਾਦ ਵਿਵਾਦ ਲਈ, ਦਿਮਾਗੀ ਸ਼ੁਗਰ ਲਈ, ਅਖੌਤੀ ਧਾਰਮਿਕ ਠਾਠ ਵਾਠ ਰਚਾਉਣ ਲਈ, ਚੇਲੇ ਚਾਟੜੇ ਬਣਾਉਣ ਲਈ, ਸੌਦੇਬਾਜ਼ੀ ਲਈ, ਆਵਾਗਮਨ 'ਚੋਂ ਨਿਕਲਣ ਲਈ, ਮੁਕਤੀ ਦੀ ਪ੍ਰਾਪਤੀ ਲਈ ਆਦਿ ਮਾਇਕੀ ਮਨੋਰਥਾਂ ਲਈ ਹੀ ਅਪਣਾਉਂਦੇ ਹਾਂ ਅਤੇ ਇਸ ਧਾਰਮਿਕ ਅਗਿਆਨਤਾ ਵਿੱਚ ਹੀ ਗਲਤਾਨ ਹੋ ਕੇ ਭਲੇ ਭਨੇਰੇ ਬਣੇ ਫਿਰਦੇ ਹਾਂ। ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿਤੋ ਬਹੁਤਾ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸਾਡਾ ਐਸਾ ਬਾਹਰਮੁਖੀ ਮਾਨਸਿਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ, ਹਾਂਜੀ ਸਾਡਾ ਐਸਾ ਬਾਹਰਮੁਖੀ ਮਾਨਸਿਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਹੀ ਪਸਾਈ ਰੱਖਦਾ ਹੈ ਅਤੇ ਧਰਮ ਦੇ ਅਸਲੀ ਉੱਚੇ ਸੁੱਚੇ ਮਨੋਰਥ ਤੋਂ ਦਰੇਡੇ ਲੈ ਜਾ ਰਿਹਾ ਹੈ। ਧਰਮ ਜਾਂ ਮਜ਼ਹਬ ਦੇ ਇਹਨਾਂ ਗਲਤ ਨਿਸ਼ਚਿਆਂ ਅਤੇ ਵਰਤੋਂ ਨੂੰ ਹੀ ਮਾਨਸਿਕ ਭਰਮ ਭੁਲੇਖਾ ਆਖਿਆ ਜਾਂਦਾ ਹੈ। ਇਹਨਾਂ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਸਾਰੇ ਔਗੁਣ ਉਪਜਦੇ ਹਨ, ਜਿਹਾ ਕਿ ਵੈਰ ਵਿਰੋਧ, ਨਫ਼ਰਤ, ਸਾੜਾ, ਕੁਲਝਣਾ, ਨਿੰਦਾ, ਚੁਗਲੀ, ਰੋਸੇ, ਸ਼ੱਕ, ਚਿੰਤਾ, ਤ੍ਰਿਸ਼ਨਾ, ਈਰਖਾ, ਦਵੈਤ, ਤੁਸਵ, ਬਦਲਾ, ਝੂਠ, ਖੁਦਗਰਜੀ, ਕਾਮ, ਕ੍ਰੋਧ, ਲੋਭ, ਮੋਹੰਕਾਰ ਅਤੇ ਮੈਂ ਮੇਰੀ ਆਦਿ, ਇਹ ਸਾਰੇ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਉਪਜਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੇ ਦਿਮਾਗੀ ਦਾਇਰੇ ਵਿੱਚ ਹੀ ਧਰਮ ਅਸਥਾਨ, ਧਾਰਮਿਕ ਸਕੂਲ ਕਾਲਜ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸੰਸਥਾਵਾਂ, ਧਾਰਮਿਕ ਡੇਰੇ ਆਉਂਦੇ ਹਨ, ਕਿਉਂਕਿ ਇਹਨਾਂ ਵਿੱਚ ਬਾਹਰਮੁਖੀ ਦਿਮਾਗੀ ਧਾਰਮਿਕ ਵਿੱਦਿਆ ਹੀ ਸਿੱਖੀ ਸਿਖਾਈ ਜਾਂਦੀ ਹੈ ਅਤੇ ਆਤਮ ਤੱਤ ਗਿਆਨ ਜਾਂ ਆਤਮਿਕ ਪ੍ਰਕਾਸ਼ ਅਥਵਾ ਨਾਮ ਦੀ ਬਾਬਤ ਟੂਕ ਮਾਤਰ ਓਪਰੀ ਜਿਹੀ ਦਿਮਾਗੀ ਵਿਆਖਿਆ ਹੀ ਹੁੰਦੀ ਹੈ। ਇਸ ਲਈ ਐਸਾ ਬਾਹਰਮੁਖੀ ਧਾਰਮਿਕ ਪ੍ਰਚਾਰ ਵੀ ਦਿਮਾਗੀ ਮੰਡਲ ਤਾਂ ਹੀ ਸੀਮਿਤ ਰਹਿੰਦਾ ਹੈ ਅਤੇ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤਾਂ ਹੀ ਇਸ ਦੀ ਪਹੁੰਚ ਨਹੀਂ ਹੈ। ਪੜ੍ਹੈ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੁੱਝੈ ਭਰਮ ਭੁਲਾਣਾ, ਵੇਦ ਪੜ੍ਹੈ ਹਰ ਨਾਮ ਨਾ ਬੁੱਝੈ ਮਾਇਆ ਕਾਰਨ ਪੜ੍ਹ ਪੜ੍ਹ ਲੂਝੈ, ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ ਬਾਦ ਵਿਖਾਣੇ ਤੱਤ ਨਾ ਜਾਣਾ, ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ ਬਿਣ ਬੁੱਝੈ ਤੂੰ ਡੂਬ ਮੂਆ। ਦੁਖਦਾਈ ਅਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਆਪ ਗਲਤਾਨ ਹਾਂ, ਉਸੇ ਧਾਰਮਿਕ ਭਰਮ ਭੁਲੇਖਿਆਂ ਦਾ ਹੀ ਪ੍ਰਚਾਰ ਕਰਕੇ ਆਮ ਭੋਲੀ ਭਾਲੀ ਜਨਤਾ ਨੂੰ ਇਹਨਾਂ ਧਾਰਮਿਕ ਭੁਲੇਖਿਆਂ ਵਿੱਚ ਹੀ ਫਸਾਈ ਜਾਂਦੇ ਹਨ ਅਤੇ ਉਹਨਾਂ ਨੂੰ ਸਹੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰੱਖਦੇ ਹਾਂ। ਕਬੀਰ ਮਾਏ ਮੁੰਡੋ ਅਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੌ ਬੇਦ ਮੈਂ ਚੇਲੇ ਦੀਏ ਬਹਾਏ। ਇਸ ਤਰ੍ਹਾਂ ਬਾਹਰਮੁਖੀ ਧਾਰਮਿਕ ਭਰਮ ਭੁਲੇਖਿਆਂ ਵਿੱਚ ਪ੍ਰਵਿਰਤ ਹੋ ਕੇ ਅਸੀਂ ਆਪਣੀ ਅਸਲੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰਹਿੰਦੇ ਹਾਂ। ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤ ਸੱਬਲ ਅਤੇ ਸੂਖਮ ਹਨ। ਹਾਂਜੀ ਧਿਆਨ ਦੇਣ ਯੋਗ ਗੱਲ ਹੈ, ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤ ਸੱਬਲ ਅਤੇ ਸੂਖਮ ਹਨ, ਜਿਸ ਕਾਰਨ ਸਾਡੇ ਅੰਦਰ ਧਾਰਮਿਕ ਹਉਮੈ, ਧਾਰਮਿਕ ਦਿਖਾਵਾ, ਧਾਰਮਿਕ ਪਖੰਡ, ਧਾਰਮਿਕ ਈਰਖਾ, ਧਾਰਮਿਕ ਨਿੰਦਾ, ਧਾਰਮਿਕ ਅਗਿਆਨਤਾ, ਧਾਰਮਿਕ ਤਵਸਵ, ਧਾਰਮਿਕ ਘਿਰਣਾ, ਧਾਰਮਿਕ ਝਗੜੇ, ਧਾਰਮਿਕ ਲੜਾਈਆਂ ਵਧਦੀਆਂ ਜਾਂਦੀਆਂ ਹਨ ਅਤੇ ਅਸੀਂ ਆਪਣੇ ਅਸਲੀ ਆਤਮ ਮਾਰਗ ਅਥਵਾ ਆਤਮ ਪ੍ਰਕਾਸ਼ ਜਾਂ ਨਾਮ ਤੋਂ ਦਰੇਡੇ ਜਾ ਰਹੇ ਹਾਂ। ਇਸ ਤਰ੍ਹਾਂ ਧਰਮ ਨੂੰ ਦਿਮਾਗੀ ਦਾਇਰੇ ਤਾਂ ਸੀਮਤ ਰੱਖਣਾ ਵੀ ਭਰਮ ਹੈ। ਹਾਂਜੀ ਧਰਮ ਨੂੰ ਦਿਮਾਗੀ ਦਾਇਰੇ ਤਾਂ ਹੀ ਸੀਮਤ ਰੱਖਣਾ ਵੀ ਭਰਮ ਹੈ, ਧਰਮ ਨੂੰ ਮਾਇਕੀ ਗਰਜਨ ਲਈ ਵਰਤਣਾ ਵੀ ਭਰਮ ਹੈ, ਧਰਮ ਦੇ ਰਾਹੀਂ ਅਕਾਲ ਪੁਰਖ ਨਾਲ ਸੌਦੇਬਾਜ਼ੀ ਕਰਨੀ ਵੀ ਭਰਮ ਹੈ, ਧਰਮ ਪ੍ਰਚਾਰ ਨੂੰ ਦਿਮਾਗੀ ਕਰਤੱਵ ਸਮਝਣਾ ਹੀ ਭਰਮ ਹੈ, ਧਾਰਮਿਕ ਗਿਆਨ ਨੂੰ ਦਿਮਾਗੀ ਬਾਦ ਬਾਦ ਦਾ ਸ਼ੁਗਲ ਬਣਾਉਣਾ ਵੀ ਭਰਮ ਹੈ, ਧਾਰਮਿਕ ਸਾਧਨਾ ਨੂੰ ਆਤਮਿਕ ਮੰਜ਼ਿਲ ਸਮਝਣਾ ਹੀ ਭਰਮ ਹੈ, ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਤਤ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖ ਸੇਵਾ ਥਾਂ ਪਵੈ ਉਨ ਮਨ ਤਤ ਕਮਾਹੋ, ਗੁਰਮੁਖ ਸੇਵਾ ਮਹਿਲੀ ਥਾਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾਂ ਪਾਏ। ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭ ਇੱਕ ਅਹੰਕਾਰ, ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਓ। ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਗੁਰਮੁਖ ਸੋਂ ਕਰ ਦੋਸਤੀ ਸਤਿਗੁਰ ਸੋਂ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ। ਸਤਸੰਗਤ ਸਿਓਂ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ, ਸੰਤ ਸੰਗਤ ਸਿਓਂ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਮਹਾਂਪੁਰਖਾਂ ਨੇ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਸ਼ਬਦ ਦੇ ਉੱਤੇ, ਹੁਕਮ ਦੇ ਉੱਤੇ, ਹਉਮੈ ਦੇ ਉੱਤੇ, ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਜਿਨ੍ਹਾਂ ਗੁਰੂ ਪਿਆਰਿਆਂ ਕੋਲ ਇਹ ਨਾਂ ਨਹੀਂ ਹਨ ਹਾਲੇ ਤੱਕ, ਉਹ ਕਿਰਪਾ ਕਰਕੇ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਇਹ 13 ਕਿਤਾਬਾਂ ਦਾ ਸੈੱਟ, 132 ਜੋ ਲੇਖ ਹਨ, 13 ਕਿਤਾਬਾਂ ਵਿੱਚ ਇਹ ਅੰਕਿਤ ਕੀਤੇ ਗਏ ਹਨ। ਇਹ ਪੂਰਾ ਸੈੱਟ ਜੋ ਹੈ 130 ਰੁਪਏ ਵਿੱਚ ਉਪਲਬਧ ਹੈ। ਬਹੁਤ ਹੀ ਵਡਮੁੱਲੀਆਂ ਮਹਾਂਪੁਰਖਾਂ ਦੀਆਂ ਲਿਖਤਾਂ ਹਨ, ਜੋ ਉਹਨਾਂ ਨੇ ਆਪ ਸ਼ਬਦ ਦੀ ਕਮਾਈ ਕਰਕੇ, ਜੋ ਉਹਨਾਂ ਨੂੰ ਆਤਮਿਕ ਝਲਕਾਰੇ ਵੱਜੇ, ਉਹਨਾਂ ਨੇ ਇਹ ਲਿਖਤਾਂ ਵਿੱਚ ਅੰਕਿਤ ਕੀਤੇ। ਇਹ ਲਿਖਤਾਂ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ, ਸਾਡਾ ਪ੍ਰੀਤ ਰਸ ਚਾਓ ਸਤਿਗੁਰਾਂ ਪ੍ਰਤੀ ਵਧਾਉਂਦੀਆਂ ਹਨ। ਸੋ ਜਿਨ੍ਹਾਂ ਕੋਲ ਨਹੀਂ ਹਨ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।